ਕਲ ਤਾਰਣ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ। ਭਾਈ ਗੁਰਦਾਸ ਜੀ, ਸਭ ਤੇ ਵੱਡਾ ਸਤਿਗੁਰ ਨਾਨਕ, ਸੰਸਾਰ ਵਿਖੇ ਜੋ ਜੋ ਔਲੀਆ ਅੰਬੀਆ ਗੌਂਸ ਪੈਗੰਬਰ ਅਵਤਾਰ ਹੋਏ ਉਹਨਾਂ ਦੇ ਮੁਰਾਤਬੇ ਦੀ ਵਡਿਆਈ, ਉਹਨਾਂ ਦੇ ਸੰਸਾਰ ਪ੍ਰਤੀ ਵਰੋਸਾਏ ਦਾਤ ਜੋਤੀ ਕਰਤਵ ਤੋਂ ਹੀ ਪੇਖੀ ਪਰਖੀ ਜਾਂਦੀ ਹੈ। ਸੰਸਾਰੀਆਂ ਲਈ ਸਭ ਤੋਂ ਵੱਡੀ ਦਾਤ ਉਹ ਹੈ ਜੋ ਸੰਸਾਰੀਆਂ ਨੂੰ ਸੰਸਾਰ ਤੋਂ ਉੱਚਾ ਕਰ ਦਿਖਲਾਏ, ਜੋ ਸੰਸਾਰੀਆਂ ਨੂੰ ਸੰਸਾਰਤ ਭਾਵ ਤੋਂ ਉਚੇਰੇ ਆਤਮ ਮੰਡਲ ਵਿਖੇ ਉਡਾਰੀਆਂ ਦੇਣ ਲਈ ਸ਼ਕਤ ਪੰਖ ਪ੍ਰਦਾਨ ਕਰੇ, ਜੋ ਆਤਮ ਪਰਮਾਤਮ ਦੇ ਸੰਗਮ ਮੇਲ ਝਲਕਾਰੇ ਦਿਖਲਾਉਣ ਲਈ ਪਾਰਸ ਕਲਾ ਵਾਲੇ ਵਰਤਾਰੇ ਪ੍ਰਤੱਖ ਵਰਤਾਉਣ ਨੂੰ ਸਮਰੱਥ ਹੋਵੇ। ਸਭ ਤੋਂ ਵੱਡੀ ਦਾਤ ਉਹ ਹੈ ਜੋ ਸਭ ਤੋਂ ਵੱਡੇ ਸਾਹਿਬ ਅਲੱਖ ਦਾਤਾਰ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਅਗਮ ਅਗੋਚਰ ਅਤੇ ਸਰਬੱਗ ਕਰਤਾਰ ਨੂੰ ਅਸਾਂ ਪੰਜ ਭੂਤਕੀ ਸ੍ਰਿਸ਼ਟ ਖਮੀਰ ਵਾਲੇ ਸਿਰਜੇ ਸੰਸਾਰੀ ਅਲਪੱਗ ਜੀਵਾਂ ਪ੍ਰਤੀ ਸਾਂਗੋ ਪਾਂਗ ਲਖਾਏ ਖੋਵੇ। ਅਜਿਹੀ ਸਭ ਤੋਂ ਉੱਚੀ ਸੁੱਚੀ ਅਤੇ ਸਭ ਤੋਂ ਵੱਡੀ ਦਾਤ ਦਾ ਲਖਾਵਣ ਹਾਰ ਦਾ ਤਾਰ ਨਿਰਸੰਦੇਹ ਸਭ ਤੋਂ ਵੱਡਾ ਸਤਿਪੁਰਖ ਹੈ। ਜੋਤ ਪ੍ਰਕਾਸ਼ ਨੂੰ ਗੁਪਤੋਂ ਪ੍ਰਗਟ ਕਰਨ ਹਾਰਾ ਹੀ ਸੱਚਾ ਸਤਿਗੁਰੂ ਸਭ ਤੋਂ ਵੱਡਾ ਸਤਿਗੁਰੂ ਹੈ। ਇਸ ਦਾਤ ਜੋਤ ਦੀ ਵਡਿਆਈ ਕਰਕੇ ਹੀ ਸਭ ਤੋਂ ਵੱਡਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧੁਰ ਦਰਗਾਹੋਂ ਸਭ ਤੋਂ ਵੱਡੀ ਦਾਤ ਇਲਾਹੀ ਨਾਮ ਦੀ ਬਖਸ਼ਿਸ਼ ਦਾਤ ਪਾਈ ਅਤੇ ਸੰਸਾਰ ਵਿੱਚ ਆ ਕੇ ਪ੍ਰਗਟ ਕਰ ਵਰਤਾਈ। ਇਹ ਦਾਤ ਕੀ ਸੀ? ਜੀਵਾਂ ਨੂੰ ਜੀਆ ਦਾਨ ਦੇਣ ਵਾਲੀ ਜੀਵਨ ਬੂਟੀ ਸੀ। ਇਸ ਬਿਹੂਣ ਸਾਰਾ ਸੰਸਾਰ ਰੋਗੀ ਹੀ ਸੀ। ਨਾਮ ਔਖ ਦੀ ਲਿਆਂਦੀ ਤਾਂ ਕੇਵਲ ਸਤਿਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਨੇ ਲਿਆਂਦੀ। ਇਸ ਅਮੋਲਕ ਔਖਦੀ ਦੀ ਕਦਰ ਕੀਮਤ ਜਾਂਚ ਪਰਖ ਵੈਦ ਗੁਰੂ ਦੇ ਬਾਜ ਭਲਾ ਹੋਰ ਕਿਸੇ ਨੂੰ ਕੀ ਹੋ ਸਕਦੀ ਹੈ? ਜਨਮ ਜਨਮਾਂਤਰਾਂ ਦੇ ਰੋਗੀ ਸੰਸਾਰੀ ਜੀਵ ਆਪੋ ਆਪਣੀਆਂ ਅਲਪੱਗ ਬੁੱਧੀਆਂ ਅਤੇ ਰੋਗਗ੍ਰਸਤ ਅਰਥਾਂ ਦੁਆਰਾ ਸਰਬੱਗ ਦਾਤੇ ਦੀ ਜੋਤ ਦਾਤ ਨੂੰ ਪਰਖਣ ਦੀ ਢੀਠਤਾ ਕਰਨ ਤਾਂ ਉਹਨਾਂ ਦੀ ਮਹਿਜ਼ ਮੂੜ ਮਤ ਹੈ। ਇਹ ਕੈਸੀ ਅਣਹੋਣੀ ਗੱਲ ਹੈ ਕਿ ਰੋਗ ਆਤਰ ਬਿਮਾਰ ਲੋਕ ਆਪਣੀ ਬਿਮਾਰੀ ਦਾ ਇਲਾਜ ਆਪੇ ਹੀ ਕਰ ਸਕਣ। ਰੋਗੀਆਂ ਨੂੰ ਆਪਣੇ ਰੋਗ ਦਾ ਹੀ ਪਤਾ ਨਹੀਂ, ਦਾਰੂ ਕੀ ਕਰ ਸਕਦੇ ਸਨ? ਸਾਰਾ ਸੰਸਾਰ ਰੋਗੀ, ਇਸ ਸੰਸਾਰ ਵਿੱਚੋਂ ਅੱਗੇ ਬਣ ਬਣ ਬੈਠਣ ਵਾਲੇ ਸਿਆਣੇ ਵੈਦ ਵੀ ਰੋਗੀ। ਨਾ ਕੋਈ ਰੋਗ ਪਛਾਣੈ, ਨਾ ਦਾਰੂ ਜਾਣੈ। ਰੋਗ ਕਿਵੇਂ ਦੂਰ ਹੋ ਸਕੇ? ਅਲਪੱਗ ਅਕਲਾਂ ਵਾਲੇ ਸਹਿ ਸਿਆਣਪਾਂ ਕਰ ਥੱਕੇ, ਪਰ ਇਹ ਰੋਗ ਨਾ ਦੂਰ ਹੋਇਆ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਐਸਾ ਵੈਦ ਸੁਜਾਣ ਆਮ ਅਲਪੱਗ ਸੰਸਾਰੀਆਂ ਵਿੱਚੋਂ ਕਿਵੇਂ ਬਣ ਸਕੇ? ਨਿਰੰਕਾਰੀ ਕਲਾ ਵਾਲੇ ਸਰਬੱਗ ਅਤੇ ਸਮਰੱਥ ਮਹਾਂਪੁਰਖ ਅਤੇ ਨਿਰੰਕਾਰ ਦੀ ਧੁਰ ਦਰਗਾਹ ਤੋਂ ਨਾਮ ਔਖਦੀ ਦੀ ਨਿਰੰਕਾਰੀ ਦਾਤ ਲੈ ਕੇ ਗੁਰੂ ਨਾਨਕ ਨਿਰੰਕਾਰੀ ਇਸ ਸੰਸਾਰ ਵਿਖੇ ਵੈਦ ਰੋਗੀਆਂ ਦੇ ਹੋ ਕੇ ਪ੍ਰਗਟੇ। ਇਸ ਵੈਦ ਗੁਰੂ ਦੀ ਵੈਦਗੀ ਦੀ ਅਕਲ ਕਲਾ ਨੂੰ ਅਲਪਗ ਰੋਗੀ ਜੀਵ ਕੀ ਜਾਣਨ। ਉਹਨਾਂ ਨੂੰ ਤਾਂ ਇੰਨੀ ਹੋਸ਼ ਵੀ ਨਹੀਂ ਕਿ ਅਸੀਂ ਰੋਗੀ ਹਾਂ। ਰੋਗਾਂ ਵਿੱਚ ਲੱਥ ਪੱਥ ਹੋਇਆਂ ਨੂੰ ਵੀ ਆਪਣੇ ਅਸਾਧ ਰੋਗਾਂ ਦਾ ਅਹਿਸਾਸ ਨਹੀਂ। ਭਲਾ ਉਹ ਰੋਗ ਨਿਵਰਤੀ ਦਾ ਤਰਲਾ ਕਿਵੇਂ ਲੈਣ। ਸੱਚੇ ਵੈਦ ਸਤਿਗੁਰੂ ਨਾਨਕ ਦੇਵ ਜੀ ਨੇ ਪਹਿਲਾ ਉਪਕਾਰ ਇਹ ਕੀਤਾ ਕਿ ਡੰਕੇ ਦੀ ਚੋਟ ਨਾਲ ਰੋਗੀਆਂ ਨੂੰ ਰੋਗਾਂ ਦੀ ਸੋਝੀ ਕਰਾਈ। ਰੋਗੀ ਜਦੋਂ ਰੋਗਾਂ ਨੂੰ ਪ੍ਰਤੀਤ ਕਰ ਉੱਠੇ ਤਾਂ ਬਿਲਾਟ ਬੇਨਤੀਆਂ ਕਰ ਉੱਠੇ। ਇਸ ਵਿਦ ਦੂਜੇ ਉਪਕਾਰ ਡੰਕੇ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਨੇ ਰੋਗੀਆਂ ਨੂੰ ਰੋਗ ਔਖ ਦੀ ਅਨੁਪਮ ਦਾ ਅਧਿਕਾਰੀ ਬਣਾਇਆ ਅਤੇ ਔਖਦ ਸੰਜਮੀ ਦਾਰੂ ਗ੍ਰਹਿਣ ਕਰਨ ਲਈ ਜਗਾ ਕੇ ਸਾਵਧਾਨ ਕਰਾਇਆ। ਬਸ ਫੇਰ ਕੀ ਸੀ? ਫੇਰ ਤਾਂ ਤਨਕ ਮਾਤਰ ਨਾਮ ਦੀ ਅੰਮ੍ਰਿਤ ਬੂੰਦ ਪਾਉਣ ਦੁਆਰੇ ਜਨਮ ਜਨਮ ਦੇ ਰੋਗੀਆਂ ਨੂੰ ਅਮਰ ਕਰ ਦਿੱਤਾ। ਐਸਾ ਅਰੋਗ ਕੀਤਾ ਕਿ ਫਿਰ ਰੋਗ ਦੀ ਸਮਾਈ ਨਾ ਰਹੀ। ਇਹ ਸੱਚਾ ਉਪਕਾਰ ਸੱਚੇ ਵੈਦ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤ੍ਰਿਲੋਕੀ ਦੇ ਰੋਗਾਂ ਨਾਲ ਤਰਕ ਰਹੇ ਅਤੇ ਤਰਾ ਤਰਾ ਕਰ ਰਹੇ ਜੀਵਾਂ ਉੱਤੇ ਤਰਸ ਖਾ ਕੇ ਕੇਵਲ ਉਪਕਾਰ ਦੀ ਖਾਤਰ ਹੀ ਕੀਤਾ। ਸੱਚਮੁੱਚ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਵਾਲਾ ਪਰ ਉਪਕਾਰ ਸੱਚਾ ਅਤੇ ਸਭ ਤੋਂ ਉੱਚਾ ਸੁੱਚਾ ਪਰ ਉਪਕਾਰ ਹੈ। ਐਸੇ ਪਰ ਉਪਕਾਰੀ ਜਨ ਪ੍ਰਥਮ ਇਸ ਸੰਸਾਰ ਉੱਤੇ ਕਲਯੁਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਪ੍ਰਗਟ ਹੋਏ। ਵਾਹ ਜੇਵਡ ਆਪ ਤੇਵਡ ਤੇਰੀ ਦਾਤ। ਅਜਿਹੀ ਉੱਚੀ ਸੁੱਚੀ ਧੁਰ ਦੇ ਮਹਾਂਪੁਰਖਾਂ ਪ੍ਰਤੀ ਧੁਰੋਂ ਆਈ ਨਾਮਦਾਤ ਦਾਰੂ ਦੀ ਅਗੰਮ ਫਿਲਾਸਫੀ ਨੂੰ ਅਲਪਗ ਅਕਲਾਂ ਵਾਲੇ ਸੰਸਾਰੀ ਲੋਕ ਆਪਣੀ ਮਨ ਦੀ ਮਤ ਦੁਆਰਾ ਜਾਂਚਿਆ ਲੋੜਦੇ ਹਨ। ਕਿੱਡੀ ਅਹਿਮਕਾਨਾ ਹਰਕਤ ਹੈ! ਗੁਰੂ ਦੀ ਏਵਡ ਉੱਚੀ ਨਿਰੰਕਾਰੀ ਦਾਤ ਨੂੰ ਗੁਰੂ ਦੀ ਬਖਸ਼ੀ ਮਤ ਗੁਰੂ ਮਤ ਦੁਆਰਾ ਹੀ ਲਖਿਆ ਪਰਖਿਆ ਜਾ ਸਕਦਾ ਹੈ। ਅੰਮ੍ਰਿਤ ਨਾਮ ਦੁਆਰਾ ਅਮਰ ਹੋਈ ਮਤ ਹੀ ਸੱਚੀ ਗੁਰਮਤ ਹੈ। ਲੋਕੀ ਪਈ ਸਹਿ ਸਿਆਣਪ ਵਿੱਚ ਖਚਤ ਹੋਈ ਫਿਰਦੀ ਹੈ। ਪਹਿਲਾਂ ਤਾਂ ਕਿਸੇ ਨੂੰ ਨਾਮ ਦੇ ਉੱਪਰ ਸ਼ਰਧਾ ਹੀ ਨਹੀਂ ਆਉਂਦੀ। ਜੇ ਭਲਾ ਗੁਰੂ ਦਾ ਨਾਮ ਧਰੀਕ ਸਿੱਖ ਬਣਨ ਕਰਕੇ ਕਿਸੇ ਪ੍ਰਾਣੀ ਨੂੰ ਨਾਮ ਉੱਤੇ ਸ਼ਰਧਾ ਆ ਵੀ ਗਈ ਤਾਂ ਨਾਮ ਦੀ ਪਾਰਸ ਕਲਾ ਉੱਤੇ ਸ਼ਰਧਾ ਨਹੀਂ ਆਉਂਦੀ। ਐਵੇਂ ਨਿਕੰਮੀਆਂ ਉਕਤੀਆਂ ਯੁਕਤੀਆਂ ਦੁਆਰੇ ਧੰਘਾਣੇ ਪਏ ਖਿੰਜੋ ਤਾਣ ਕਰਾਉਂਦੇ ਫਿਰਦੇ ਹਨ। ਆਪਣੀਆਂ ਮਨ ਦੀਆਂ ਮਤਾਂ ਨਾਲ ਪਏ ਯੁਕਤੀਆਂ ਘੜਦੇ ਹਨ। ਉਹਨਾਂ ਦੇ ਭਾਅ ਦਾ ਨਾਮ ਉਹ ਹੋਣਾ ਚਾਹੀਦਾ ਹੈ ਜਿਸ ਦੇ ਸਮਝਣ ਵਿੱਚ ਬਹੁਤੀਆਂ ਗੁੰਝਲਾਂ ਹੋਣ। ਪਏ ਅਕਲੀ ਢਕੌਂਸਲੇ ਦੜਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਪੁਕਾਰ ਪੁਕਾਰ ਕੇ ਨਾਮ ਜਪਣ ਦਾ ਢੰਡੋਰਾ ਦਿੰਦੀ ਹੈ, ਪਰ ਮਨ ਦੀ ਮਤ ਨਾਲ ਮੈਲੀਆਂ ਹੋਈਆਂ ਸਰੋਤ ਸੁਰਤੀਆਂ ਉੱਤੇ ਟਕੋਰ ਹੀ ਨਹੀਂ ਵੱਜਦੀ। ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮਾਂ ਸਿਰ ਹੁਕਮ ਸਿਫਤ ਸਲਾਹ ਹੈ। ਇਸ ਹੁਕਮ ਨੂੰ ਮੰਨ ਕੇ ਹੀ ਇਸ ਹੁਕਮ ਉੱਪਰ ਚੱਲ ਕੇ ਅਸੀਂ ਹੁਕਮੀ ਬੰਦੇ ਸਿੱਖ ਅਖਵਾ ਸਕਦੇ ਹਾਂ। ਇਸ ਹੁਕਮ ਉੱਪਰ ਚੱਲੇ ਬਿਹੂਣ ਅਸੀਂ ਆਤਮ ਰਹੱਸ ਆਤਮ ਕਲਾ ਤੋਂ ਕੋਰੇ ਅਤੇ ਝੂਠੇ ਨਾਮ ਧਰੀਕ ਸਿੱਖ ਹੀ ਹਾਂ। ਗੁਰਮੁਖ ਪਦਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ ਜਦ ਤਾਈਂ ਕਿ ਸਵਾਸ ਸਵਾਸ ਨਾਮ ਅਭਿਆਸ ਦਾ ਪਰਚਾ ਸਾਡੇ ਅੰਤਰਾਤਮੇ ਨਾ ਪੈ ਜਾਵੇ। ਇਸ ਸਵਾਸ ਸਵਾਸ ਅਭਿਆਸ ਨੂੰ ਦ੍ਰਿੜਾਵਣ ਹਿੱਤ ਸਮੂਹ ਗੁਰਬਾਣੀ ਗੁਰ ਫਰਮਾਨ ਹੋ ਕੇ ਅਸਾਨੂੰ ਖਿਨ ਖਿਨ ਹਦਾਇਤ ਕਰਦੀ ਹੈ। ਜੇ ਅਸੀਂ ਇਸ ਸੱਚੇ ਗੁਰ ਫਰਮਾਨ ਨੂੰ ਹੁਕਮਨ ਸਿਰ ਹੁਕਮ ਸਿਫਤ ਸਲਾਹ ਨੂੰ ਨਾ ਮੰਨੀਏ ਅਤੇ ਇਸ ਦੀ ਕਮਾਈ ਨਾ ਕਰੀਏ, ਤਾਂ ਕਿ ਅਸੀਂ ਸਚਿਆਰ ਸਿੱਖ ਸਤਿਗੁਰੂ ਦੇ ਆਗਿਆਕਾਰ ਸਿੱਖ ਸਦਵਾਉਣ ਦੇ ਅਧਿਕਾਰੀ ਸਦਾ ਸਕਦੇ ਹਾਂ? ਨਹੀਂ, ਕਦਾਚਿਤ ਨਹੀਂ। ਸਗੋਂ ਇਸ ਤਤਸਾਰ ਹੁਕਮ ਦੀ ਨਾ ਫੁਰਮਾਨੀ ਕਰਦੇ ਹੋਏ ਅਸੀਂ ਇੱਕ ਪ੍ਰਕਾਰ ਸਤਿਗੁਰੂ ਤੋਂ ਬਾਗੀ ਅਤੇ ਮੁਨਹਰਫ ਨਾਮ ਤਰੀਕ ਸਿੱਖ ਹਾਂ। ਸੱਚ ਤਾਂ ਇਹ ਹੈ ਕਿ ਅਸੀਂ ਸਤਿਗੁਰੂ ਦੀ ਬਾਣੀ ਸੱਤ ਸੱਤ ਕਰਕੇ ਨਹੀਂ ਮੰਨਦੇ ਜੈਸਾ ਕਿ ਹੁਕਮ ਹੈ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੌੜੀ ਕੀ ਵਾਰ ਮਹਲਾ ਚੌਥਾ। ਜੇ ਅਸੀਂ ਸਤਿਗੁਰ ਦੀ ਬਾਣੀ ਸੱਤ ਸੱਤ ਕਰ ਮੰਨੀਏ ਤਾਂ ਅਸੀਂ ਇੱਕ ਵਿਖ ਇੱਕ ਨਿਮਕ ਭਰ ਵੀ ਸਤਿਗੁਰ ਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦੇ ਅਤੇ ਆਪਣਾ ਕੋਈ ਸੁਆਸ ਵੀ ਨਾਮ ਅਭਿਆਸ ਤੋਂ ਸੱਖਣਾ ਅਤੇ ਬਿਰਥਾ ਨਹੀਂ ਗੁਆ ਸਕਦੇ। ਨਿਤਾ ਪ੍ਰਤ ਗੁਰਬਾਣੀ ਦਾ ਪਾਠ ਕਰਦੇ ਹੋਏ ਅਸੀਂ ਇਸ ਸੱਚੇ ਹੁਕਮ ਦਾ ਉਲੰਘਣ ਕਰਦੇ ਹਾਂ। ਕਾਰਨ ਇਹ ਕਿ ਸਾਨੂੰ ਇਹ ਹੁਕਮ ਪਾਉਂਦਾ ਨਹੀਂ, ਸਾਡੇ ਹਿਰਦੇ ਅੰਦਰ ਇਸ ਹੁਕਮ ਨੂੰ ਸੱਤ ਸੱਤ ਕਰ ਮੰਨਣ ਦੀ ਸ਼ਰਧਾ ਨਹੀਂ ਉਪਜੀ। ਕੀ ਨਾਮ ਜਪਣਾ ਫੋਕੀ ਕਾਰ ਹੈ? ਕਈ ਸੱਜਣ ਉਕਤ ਯੁਕਤੀ ਨੂੰ ਮੁੱਖ ਰੱਖ ਕੇ ਕਹਿ ਦਿਆ ਕਰਦੇ ਹਨ ਕਿ ਬਾਣੀ ਦਾ ਪਾਠ ਮਾਤਰ ਕਰਨਾ ਜਾਂ ਨਾਮ ਜਪੀ ਜਾਣਾ ਐਵੇਂ ਬੱਕਰੀ ਵਾਂਗੂ ਮੂੰਹ ਮਾਰਨਾ ਹੈ। ਚਾਹੇ ਵਾਹਿਗੁਰੂ ਵਾਹਿਗੁਰੂ ਕਹੀ ਜਾਓ, ਚਾਹੇ ਪੱਥਰ ਪੱਥਰ ਕਹੀ ਜਾਓ, ਸਭ ਇੱਕ ਸਮਾਨ ਹੈ, ਕੋਈ ਅਸਰ ਨਹੀਂ ਰੱਖਦਾ। ਬਾਣੀ ਨੂੰ ਵਿਚਾਰਨਾ ਅਤੇ ਗੁਰ ਸ਼ਬਦਾਂ ਦੇ ਭਾਵ ਨੂੰ ਜਾਣਨਾ ਹੀ ਨਾਮ ਅਭਿਆਸ ਹੈ। ਇਸ ਤੋਂ ਵੱਖਰਾ ਹੋਰ ਕੋਈ ਨਾਮ ਨਹੀਂ। ਪਰ ਉਹਨਾਂ ਨੂੰ ਇਹ ਪਤਾ ਨਹੀਂ ਕਿ ਇਸ ਧੁਰ ਦੀ ਬਾਣੀ ਅੰਦਰ ਪਾਰਸ ਕਲਾ ਅੰਮ੍ਰਿਤ ਕਲਾ ਹੈ, ਜਿਸ ਦੇ ਪਰਸਣ ਕਰਕੇ ਹੀ ਮਨ ਬੁੱਧੀ ਆਪਣੇ ਆਪ ਹੀ ਸਿਕਲ ਹੁੰਦੇ ਚਲੇ ਜਾਂਦੇ ਹਨ। ਕੇਵਲ ਸਾਡੇ ਰਟਣ ਕਰਕੇ ਬਾਣੀ ਪਰਸਣ ਦੀ ਅਤੇ ਨਾਮ ਨੂੰ ਰਟਣ ਕਰਨ ਦੀ ਲੋੜ ਹੈ। ਅੰਮ੍ਰਿਤ ਕਲਾ ਪਾਰਸ ਰੂਪ ਨਾਮ ਬਾਣੀ ਨੇ ਆਪਣੇ ਆਪ ਹੀ ਵਰਤਾਉਣੀ ਹੈ। ਹੇਠ ਲਿਖੇ ਗੁਰਬਾਣੀ ਪ੍ਰਮਾਣ ਬਾਣੀ ਅਤੇ ਨਾਮ ਦੀ ਕਲਾ ਪਰਥਾਏ ਆਪ ਹੀ ਸਾਰੇ ਭਾਵ ਨੂੰ ਸਪਸ਼ਟ ਕਰਦੇ ਹਨ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ। ਗੁਜਰੀ ਮਹਲਾ ਚੌਥਾ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ। ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ, ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ। ਹਰ ਹਰ ਨਾਮ ਧਿਆਏ ਰਾਮ। ਬਿਹਾਗੜਾ ਮਹਲਾ ਚੌਥਾ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰੈ, ਤਾਂ ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਵੈ, ਸੱਚ ਰਹਿ ਲਿਵ ਲਾਏ। ਵਾਰ ਸੋਰਠ ਸਲੋਕ ਮਹਲਾ ਤੀਜਾ। ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ ਰਹਾਓ। ਧਨਾਸਰੀ ਮਹਲਾ ਤੀਜਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਧਨਾਸਰੀ ਮਹਲਾ ਤੀਜਾ। ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਓ। ਬਿਲਾਵਲ ਮਹਲਾ ਪੰਜਵਾਂ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। संतो गुरमुख नाम निस्तारी, सच्चा नाम वस्या घट अंतर, करते आप सवारी, रहाओ पारस पर से फिर पारस होए, हर जीव अपनी कृपा धारी, राम कलीमा लाती जा। गुर पारस हम लो मिल कंचन होया राम, ज्योति ज्योत मिलाए काया गढ़ सोहया राम, काया गढ़ सोहया मेरे प्रभ मोहया, क्यों साहस गिरास विसारिया, अदृष्ट अगोचर पकड़िया गुर शब्दी, हों सतगुर कै बलिहारिया। तुखारी में ला चौथा, गुर शब्दी मन बेध्या, प्रभ मिलया आप हदूर, श्री राग में ला तीजा। रसना सच्चा सिमरिया, मन तन निर्मल होए, श्री राग में ला पंजवा। गुर अमृत नाम पिया लिया, जन्म मरण का पथ, श्री राग में ला पंजवा। दुख कलेश ना भव ब्यापे, गुर मंत्र हृदय होए, श्री राग में ला पंजवा। इस प्रकार नाम नामी दी अभेदता दे बेअंत गुर प्रमाण हन, जिन्हां तो नाम बाणी दी पारस कला प्रसिद्ध है, इस पारस कला कर ही नाम नामी नाल अभेद है, इसे पारस कला कर ही नाम नामी दा लखायक है, इस पारस कला कर ही नाम ज्योत प्रकाशक है, इस पारस कला कर ही नाम गुरमंत्र रूप है, इस पारस कला कर ही नाम घट अंतर अमृत रस आनंददाई है। परंतु सो जाने जिन चाखिया, हर नाम अमोला, कीमत कही न जाइए, क्या कह मुख बोला। बिलावल मला पंजवा, इस अकल कला संपन्न नाम रतन निर्मूलक दी अमूली दात सतगुरु नानक, केवल सतगुरु नानक देव वैद जी ने ही धुर निरंकार दी दरगाह तो असाडे कलजुगी जीवां दे उधार खातर लियांदी, जो सब दातां तो वड्डी दात है, इसे वड्डी दात दे दातार होण कर ही सतगुरु नानक सब तो वड्डा है, सब ते वड्डा सतगुर नानक, जिन कल राखी मेरी, सूही मला पंजवा। धन गुरु नानक, धन गुरु नानक।